ਸਲੋਕ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਜੀਉ।
ਸਾਧ ਸੰਗਤ ਜੀ, ਪੌਣ ਤੇ ਪਾਣੀ ਅਗਨੀ ਆਦਿਕ ਮੰਨਿਆ ਤੱਤਾਂ ਨਾਲ ਸਰੀਰ ਰੱਜ ਕੇ ਵਿੱਚ ਜੀਵ ਚੇਤਨ ਸੱਤਾ ਵਾਹਿਗੁਰੂ ਨੂੰ ਭਾਤੀ।
ਤਿੰਨ ਕਿਆ ਖੁਸ਼ੀਆ ਕਿਆ ਪੀੜ,
ਉਹਨਾਂ ਤੱਤਾਂ ਨੂੰ ਕੀ ਖੁਸ਼ੀ ਹੈ ਕੋਈ ਤੇ ਕੀ ਪੀੜ ਹੈ, ਤਿੰਨਾਂ ਜੀਵਾਂ ਵਸਾਂਝਾਂ ਨੂੰ ਕੀ ਖੁਸ਼ੀ ਦਾ ਗਿਆਨ ਹੈ ਤੇ ਕੀ ਪੀੜ ਦਾ ਗਿਆਨ ਹੈ। ਪੀੜ ਤੇ ਖੁਸ਼ੀਆਂ ਦਾ ਗਿਆਨ ਤਾਂ ਪਰਮੇਸ਼ਰ ਦੀ ਜੋਤ ਨੂੰ ਹੈ ਨਾ, ਸੱਤਾ ਨੂੰ, ਇਹਨਾਂ ਨੂੰ ਕੋਈ ਸਮਝ ਨਹੀਂ ਹੈ। ਜੜ ਤੱਤਾਂ ਦੇ ਅੰਦਰ ਨਾ ਕੋਈ ਪੀੜ ਦਾ ਗਿਆਨ ਹੈ ਤੇ ਨਾ ਕੋਈ ਖੁਸ਼ੀਆਂ ਦਾ ਗਿਆਨ ਹੈ। ਇਹ ਤਾਂ ਵਾਹਿਗੁਰੂ ਦੀ ਜੋਤ ਦੇ ਆਸਰੇ ਬੁੱਧੀ ਦੇ ਅੰਦਰ ਪਦਾਰਥ ਮੇਰੇ ਤੋਂ ਖੁਸ਼ੀ ਹੋ ਜਾਂਦੇ ਹੈ ਤੇ ਜਦੋਂ ਪਦਾਰਥ ਵਿਛੜ ਜਾਵੇ ਉਦੋਂ ਮਨ ਦਾ ਸੁਭਾਵ ਹੈ ਉਦੋਂ ਸੋਗ ਪੈ ਜਾਂਦਾ ਹੈ।
ਧਰਤੀ ਪਾਤਾਲੀ ਆਕਾਸ਼ੀ,
ਉਸ ਪਰਮੇਸ਼ਰ ਦੇ ਫੇਰ ਪੜੋ।
ਪੌਣੇ ਪਾਣੀ ਅਗਨੀ ਜੀਉ,
ਪੌਣੇ ਪਾਣੀ, ਪੌਣ ਰਜੋ ਗੁਣੋ ਤੇ ਪਾਣੀ ਸਦੋ ਗੁਣੋ ਅਗਨੀ ਤਮੋ ਗੁਣੋ, ਇਹ ਰਾਸੀ ਤਾਮਸੀ ਸਾਦਕੀ ਸੁਭਾਵਾਂ ਵਾਲੇ ਜੀਵ ਜਿਹੜੇ ਹਨ।
ਇਹਨ ਕਿਆ ਖੁਸ਼ੀਆ ਕਿਆ ਪੀੜ,
ਉਹਨਾਂ ਨੂੰ ਸਾਧ ਸੰਗਤ ਜੀ ਕੀ ਇਹ ਗਿਆਨ ਹੈ ਕਿ ਸਾਨੂੰ ਹਉਮੈ ਕਰਕੇ ਪੀੜ ਹੋ ਰਹੀ ਹੈ ਤੇ ਸਾਨੂੰ ਜੇ ਹਉਮੈ ਤਿਆਗ ਕਰਾਂਗੇ ਤਾਂ ਖੁਸ਼ੀ ਹੋਵੇਗੀ, ਇਹ ਤਾਂ ਗਿਆਤ ਹੀ ਨੀ ਉਹਨਾਂ ਨੂੰ, ਅਗਿਆਨੀ ਜੀਆਂ ਨੂੰ ਸਮਝ ਨੀ ਹੈ। ਫੇਰ
ਪੌਣੇ ਪਾਣੀ ਅਗਨੀ ਜੀਉ,
ਜੇ ਪੌਣ ਦੀ ਨਿਆਈ ਨਿਰਲੇਪ ਰਹਿਣ ਬ੍ਰਹਮ ਗਿਆਨ ਪਾ ਕੇ, ਪਾਣੀ ਦੀ ਨਿਆਈ ਨਿਰਮਲ ਰਹਿਣ, ਅਗਨੀ ਦੀ ਨਿਆਈ ਪ੍ਰਕਾਸ਼ ਦੇ ਸਹਿਤ ਹੋਣ,
ਤਿੰਨ ਕਿਆ
ਜੀਵ ਚੇਤਨ ਨੂੰ ਪ੍ਰਾਪਤ ਕਰ ਲੈਣ ਬ੍ਰਹਮ ਸਰੂਪ ਨੂੰ ਇਹਨਾਂ ਤੱਤਾਂ ਦੇ ਸੁਭਾਵ ਧਾਰ ਕੇ,
ਤਿੰਨ ਕਿਆ ਖੁਸ਼ੀਆ ਕਿਆ ਪੀੜ,
ਉਹਨਾਂ ਨੂੰ ਪਦਾਰਥ ਆਏ ਤੋਂ ਕੀ ਖੁਸ਼ੀ ਹੋਣੀ ਹੈ ਤੇ ਪਦਾਰਥ ਗਏ ਤੋਂ ਕੀ ਪੀੜ ਹੋਣੀ ਹੈ, ਉਹ ਨਿਰਲੇਪ ਰਹਿ ਸਕਦੇ ਆ ਗੁਰਮੁਖ।
ਧਰਤੀ ਪਾਤਾਲੀ ਆਕਾਸ਼,
ਬਾਕੀ ਜੀਆਂ ਦੀ ਤ੍ਰਿਗੁਣੀ ਜੀਆਂ ਦੀ ਹਾਲਤ ਸੁਣੋ।
ਧਰਤੀ ਪਾਤਾਲੀ ਆਕਾਸ਼ੀ,
ਕਈ ਜੀਵ ਧਰਤੀ ਵਿੱਚ ਹੈ, ਕਈ ਪਤਾਲਾਂ ਵਿੱਚ ਹੈ, ਕਈ ਆਕਾਸ਼ਚਾਰੀ ਹਨ ਸਵਰਗ ਆਦਿਕਾਂ ਚ।
ਇੱਕ ਦਰ ਰਹਿਣ ਵਜ਼ੀਰ,
ਇੱਕ ਪਾਤਸ਼ਾਹ ਦੇ ਬੂਹਿਆਂ ਦੇ ਅੱਗੇ ਵਜ਼ੀਰ ਬਣ ਕੇ ਉਮਰਾਵ ਬਣ ਕੇ ਰਹਿੰਦੇ ਹਨ।
ਇੱਕ ਨਾ ਵੱਡੀ ਆਰਜਾ,
ਇੱਕ ਨਾ ਦੀ ਵੱਡੀ ਲੰਮੀ ਆਰਜਾ, ਫੇਰ ਪੜੋ ਪਿਛਲੀ ਹੋਈ।
ਧਰਤੀ ਪਾਤਾਲੀ ਆਕਾਸ਼ੀ,
ਕਈ ਧਰਤੀ ਵਿੱਚ ਰਹਿਣ ਵਾਲੀਆਂ ਜੂਨਾਂ ਹਨ, ਕਈ ਪਤਾਲਾਂ ਚ ਰਹਿਣ ਵਾਲੇ ਨਾਗ ਆਦਿਕ ਹਨਗੇ, ਕਈ ਆਕਾਸ਼ ਚ ਰਹਿਣ ਵਾਲੇ ਦੇਵਤੇ ਆਦਿ ਕਹਿਣਗੇ, ਧਰਤੀ ਤੇ ਮਨੁੱਖ ਰਹਿਣ ਵਾਲੇ ਹਨ, ਪਤਾਲਾਂ ਚ ਦੈਤ ਰਹਿਣ ਵਾਲੇ ਹਨ, ਆਕਾਸ਼ ਚ ਦੇਵਤੇ ਰਹਿਣ ਵਾਲੇ ਹਨ।
ਇੱਕ ਦਰ ਰਹਿਣ ਵਜ਼ੀਰ,
ਇੱਕ ਦਰਵਾਜੇ ਦੇ ਵਿੱਚ ਵਜ਼ੀਰ ਬਣੇ ਰਹਿੰਦੇ ਹਨਗੇ, ਇੱਕ ਦਰ ਪਰਮੇਸ਼ਵਰ ਦੀ ਸਾਧ ਸੰਗਤ ਰੂਪੀ ਦਰ ਵਿੱਚ, ਜਿਹੜੇ ਮਹਾਤਮਾ ਹਨ ਤੱਤਵੇ ਤੇ ਉਹ ਵਜ਼ੀਰਾਂ ਦੀ ਨਿਆਈ ਵਿਛੜਿਆਂ ਨੂੰ ਮੇਲਣ ਵਾਲੇ ਵਜ਼ੀਰ ਬਣੇ ਰਹਿੰਦੇ ਹਨ।
ਇੱਕ ਨਾ ਵੱਡੀ ਆਰਜਾ,
ਇੱਕ ਨਾ ਦੀ ਲੰਮੀ ਚਿਰ ਜੀਵੀ ਹੋਏ ਹੈ, ਲੰਮੀਆਂ ਆਰਜਾ ਹਨ ਗੀਆਂ।
ਇੱਕ ਮਰ ਹੋਏ ਜਹੀਰ,
ਇੱਕ ਮਰ ਕਰਕੇ ਜਹੀਰ ਨਾ ਉਹ ਦੁਖੀ ਹੋ ਰਹੇ ਹਨ।
ਇੱਕ ਦੇਖਾਏ ਨਿਖੁੱਟੈ ਨਾਹੀ,
ਇੱਕ ਇਹੋ ਜਿਹੇ ਸਕਾਮ ਕਰਮ ਕਰਕੇ ਦਾਤੇ ਬਣੇ ਹੋਏ ਹੈ, ਉਹ ਆਪ ਜਦੋਂ ਖਾਂਦੇ ਪਹਿਲਾਂ ਦੂਏ ਨੂੰ ਦੇ ਕੇ ਖਾਂਦੇ ਹੈ, ਪਹਿਲਾਂ ਨੀ ਆਪ ਖਾਂਦੇ। ਕੋਈ ਪਰਮੇਸ਼ਰ ਦਾ ਪਿਆਰਾ ਆ ਜਾਵੇ ਉਸ ਨੂੰ ਦੇ ਕੇ ਫੇਰ ਖਾਣਾ ਹੈ, ਜਿਵੇਂ ਚੁਣਕ ਰਿਸ਼ੀ ਸੀ, ਉਹ ਸਾਧ ਸੰਗਤ ਜੀ ਸਤਯੁਗ ਦੇ ਵਿੱਚ ਹੋਇਆ, ਚੁਣਕ ਰਿਸ਼ੀ ਦਾ ਇਹ ਕੰਮ ਸੀ, ਸਿਲਾ ਚੁੱਕ ਕੇ ਗੁਜ਼ਾਰਾ ਕਰਿਆ ਕਰਦਾ। ਬ੍ਰਾਹਮਣ ਦਾ ਧਰਮ ਇਹੋ ਹੀ ਵੇਦ ਚ ਲਿਖਿਆ ਹੋਇਆ ਹੈ ਕਿ ਬ੍ਰਾਹਮਣ ਕੋਈ ਕਿਸੇ ਪ੍ਰਕਾਰ ਦੀ ਕਿਰਤ ਨਾ ਕਰੇ, ਸਿਲਾ ਚੁੱਕ ਕੇ ਵੇਦ ਦਾ ਪਾਠ ਕਰੇ। ਇਸ ਪ੍ਰਕਾਰ ਉਹ ਸਿਲਾ ਚੁੱਕ ਕੇ ਗੁਜ਼ਾਰਾ ਕਰਿਆ ਕਰਦੇ। ਇੱਕ ਪੁੱਤਰ ਸੀ, ਇੱਕ ਉਸਦੀ ਇਸਤਰੀ ਸੀ, ਇੱਕ ਉਹਦੀ ਨੂੰਹ ਸੀ, ਚਾਰੇ ਜੀ ਸਨ। ਇੱਕ ਵਾਰੀ ਸੱਤ ਦਿਨ ਦੀ ਝੜੀ ਲੱਗ ਗਈ, ਕਿਤੋਂ ਉਹਨਾਂ ਨੇ ਇਹਨਾਂ ਨੂੰ ਸਿਲਾ ਚੁੱਕਦਿਆਂ ਮਿਲਿਆ। ਸੱਤਾਂ ਦਿਨਾਂ ਬਾਅਦ ਭੁੱਖਿਆਂ ਨੇ ਜਦੋਂ ਜਾ ਕੇ ਬਾਹਰ ਵੇਖਿਆ ਤੇ ਕੀੜਿਆਂ ਦੇ ਭੌਣ ਦੇ ਉੱਤੇ ਸੱਤੂਆਂ ਦੀਆਂ ਛਿੱਲਾਂ ਜੀਆਂ ਪਈਆਂ ਸਨ। ਉਹ ਚੱਕ ਕੇ ਲਿਆ ਕੇ ਇਹਨਾਂ ਨੂੰ ਸੁਨਹਿਰੇ 'ਚ ਰਗੜ ਕੇ ਉਹਦੇ ਪੰਜ ਛੰਨੇ ਬਣਾ ਲਏ। ਪੰਜ ਛੰਨੇ ਬਣਾ ਕੇ ਅਰਦਾਸ ਕੀਤੀ ਕਿ ਹੇ ਮਹਾਰਾਜ, ਕੋਈ ਆਪਦਾ ਬਖਸ਼ਿਆ ਭੇਜ, ਅਸੀਂ ਮਹਾਰਾਜ ਵਰਤ ਕੇ ਛਕਣਾ, ਪਹਿਲਾਂ ਉਹਦੇ ਨਾਮ ਦਾ ਦੇਣਾ। ਪੰਜਵਾਂ ਛੰਨਾ ਬਣਾਇਆ, ਮਹਾਰਾਜ ਸਾਹਿਬ ਇੱਕ ਬਿਰਧ ਰੂਪ ਧਾਰ ਕੇ ਆ ਗਏ, ਕਹਿਣ ਲੱਗੇ ਇਹ ਮੈਨੂੰ ਦਿਓ ਜੀ। ਉਹਨੂੰ ਸ਼ਿਕਾਇਤਾ, ਫਿਰ ਉਹ ਕਹਿੰਦਾ ਮੈਂ ਤਾਂ ਅਜੇ ਭੁੱਖਾ ਹੈ। ਫਿਰ ਚੁਣਕ ਰਿਸ਼ੀ ਨੇ ਆਪਦਾ ਦੇ ਦਿੱਤਾ, ਫਿਰ ਉਹਦੇ ਘਰ ਵਾਲੀ ਨੂੰ ਦੇ ਦਿੱਤਾ, ਫਿਰ ਮੁੰਡੇ ਨੂੰ ਦੇ ਦਿੱਤਾ, ਫਿਰ ਨੂੰਹ ਨੂੰ ਦੇ ਦਿੱਤਾ, ਪੰਜਾਂ ਦੇ ਹੀ ਖਾ ਗਿਆ ਤੇ ਇਹ ਉਵੇਂ ਭੁੱਖੇ ਸੱਤਾਂ ਦਿਨਾਂ ਦੇ ਬੈਠੇ। ਫਿਰ ਮਹਾਰਾਜ ਸਾਹਿਬ ਜੀ ਨੇ ਇਹਨੂੰ ਰਿਧੀਆਂ ਸਿੱਧੀਆਂ ਇੰਨੀਆਂ ਦਿੱਤੀਆਂ ਕਿ ਚੁਣਕ ਰਿਖੀ ਇੰਨੇ ਜੱਗ ਕਰਦਾ ਰਿਹਾ, ਕਦੇ ਪਦਾਰਥ ਮੁੱਕਿਆ ਨਹੀਂ ਸੀ, ਏਡਾ ਸੰਤੋਖੀ ਸੀ ਚੁਣਕ ਰਿਖੀ। ਇਸ ਪ੍ਰਕਾਰ ਦੇ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਇੱਕ ਦੇ ਖਾਹੇ ਨਿਖੁੱਟੈ ਨਾਹੀ,
ਇੱਕ ਦੇ ਕਰਕੇ ਖਾਂਦੇ ਆ ਪਹਿਲਾਂ ਕਿਸੇ ਦੇ ਮੁੱਖ ਚ ਪਾ ਕੇ, ਇਹ ਮਹਾਰਾਜ ਆਪਦਾ ਬਖਸ਼ਿਆ ਕੋਈ ਆਵੇ ਇਸ ਪ੍ਰਕਾਰ ਹੋਏ ਮੁਕਦਾ ਨਹੀਂ, ਉਹਨਾਂ ਨੂੰ ਐਸੀ ਮਹਾਰਾਜ ਬਖਸ਼ੀ ਕਰ ਦਿੰਦੇ ਆ, ਟੋਟ ਨਹੀਂ ਆਉਂਦੀ ਕਦੇ।
ਇੱਕ ਸਦਾ ਫਿਰ ਹੈ ਫਕੀਰ,
ਇੱਕ ਸਦਾ ਮੰਗ ਤੇ ਫਕੀਰ ਹੀ ਤੁਰੇ ਫਿਰਦੇ ਆ, ਮੰਨੀ ਰਾਮ ਦੁੱਧ ਰਾਮ ਮਖਣੀ ਰਾਮ ਇਸ ਪ੍ਰਕਾਰ ਤੁਰੇ ਹੀ ਫਿਰਦੇ ਹਨ, ਕੰਗਾਲ ਹੋਏ ਹੋਏ ਆਪਣੇ ਆਪ ਨੂੰ ਫਕੀਰ ਕਹਾਉਂਦੇ ਆ, ਫਕਰ ਕਹਾਉਂਦੇ ਆ।
ਹੁਕਮੀ ਸਾਜੇ ਹੁਕਮੀ ਢਾਹੇ,
ਪਰਮੇਸ਼ਰ ਨੂੰ ਹੁਕਮ ਵਿੱਚ ਹੀ ਸਾਰੇ ਜੀ ਸਾਜੇ ਆ, ਪੰਜਾਂ ਤੱਤਾਂ ਦੁਆਰਾ ਅਤੇ ਹੁਕਮ ਦੁਆਰਾ ਹੀ ਸਾਰਿਆਂ ਦੇ ਸਰੀਰਾਂ ਨੂੰ ਢਾਹਿਆ ਹੈ, ਸਮਾਪਤ ਕੀਤਾ ਹੈ।
ਏਕ ਚਸੇ ਮਹਿ ਲੱਖ,
ਚਸਾ ਪੰਦਰਾਂ ਵਾਰੀ ਅੱਖ ਫਰਕਣ ਦਾ ਨਾਂ, ਇੱਕ ਵਿਸਵਾ ਹੈ, ਪੰਦਰਾਂ ਵਿਸਵਾ ਦਾ ਇੱਕ ਚਸਾ ਹੈ, ਇੱਕ ਚਸੇ ਮਤਲਬ ਲੱਖਾਂ ਹੀ ਇੱਕ ਪਾਸੇ ਸਾਜ ਦਿੱਤੇ ਆ, ਬਣਾ ਦਿੱਤੇ ਆ, ਇੱਕ ਪਾਸੇ ਢਾਹ ਦਿੱਤੇ ਆ, ਇਉਂ ਮਹਾਰਾਜ ਦੀ ਬੇਅੰਤ ਰਚਨਾ ਹੈ।
ਸਭ ਕੋ ਨੱਥੈ ਨੱਥਿਆ,
ਸਭ ਕੋਈ ਮਹਾਰਾਜ ਨੂੰ ਹੁਕਮ ਦੀ ਨੱਥ ਚ ਨੱਥੇ ਹੋਏ ਹੈ, ਸਭ ਕੋਈ ਕਾਲ ਦੀ ਨੱਥ ਚ ਨੱਥੇ ਹੋਏ ਹੈ, ਸਭ ਕੋਈ ਮਾਇਆ ਦੀ ਨੱਥ ਚ ਨੱਥੇ ਹੋਏ ਹੈ, ਇੱਛਾ ਚ
ਬਖਸੇ ਤੋੜੇ ਨੱਥ,
ਜਿਨ੍ਹਾਂ ਨੂੰ ਮਹਾਰਾਜ ਸਾਹਿਬ ਬਖਸ਼ ਲੈਂਦੇ ਹੈ ਉਹਨਾਂ ਦੇ ਮਾਇਆ ਦੇ ਮੋਹ ਦੀ ਨੱਥ ਤੋੜ ਦਿੰਦੇ ਹੈ, ਕਾਲ ਦੀ ਨੱਥ ਤੋੜ ਦਿੰਦੇ ਹੈ, ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਹੈ।
ਵਰਨਾ ਚਿਹਨਾ ਬਾਹਰ,
ਮੇਰਾ ਵਾਹਿਗੁਰੂ ਖੱਤਰੀ ਬ੍ਰਾਹਮਣ ਸੂਦ ਵੈ ਸਾਧਕ ਵਰਨਾ ਵਿੱਚ ਨਹੀਂ ਹੈ, ਚਿੰਨ ਨਹੀਂ, ਕੰਠੀ ਮਾਲਾ ਦਰਾਖੀ ਆਦਿਕ ਉਹਦੇ ਕੋਈ ਉਹਦਾ ਚਿੰਨ ਨਹੀਂ ਹੈ, ਇਸੇ ਪ੍ਰਕਾਰ ਭਿਰਗੂ ਪਾਦ ਆਦਿਕ ਚਿੰਨ ਨਹੀਂ, ਵਰਨ ਰੰਗ ਨਹੀਂ ਕੋਈ, ਤੇ ਵਰਨ ਚਿਹਨਾ ਚਿੰਨ ਆਦਿਕਾਂ ਤੋਂ ਰਹਿ ਤੇ ਅੰਗਾਂ ਦੇ ਜਿਵੇਂ ਚਿੰਨ ਹੈ ਆਪਣੇ, ਇਹਨਾਂ ਰੂਪ ਨਾ ਰੇਖਣ ਰੰਗ ਕੋਈ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਉਹ ਸਾਰਿਆਂ ਦੇ ਅੰਦਰ ਜੋਤੀ ਸਰੂਪ ਹੋ ਕੇ ਸੱਚੇ ਆਨੰਦ ਰੂਪ ਹੋ ਕੇ ਬਿਰਾਜਮਾਨ ਹੈ।
ਲੇਖੇ ਬਾਜ ਅਲਖ,
ਉਹ ਲੇਖੇ ਤੋਂ ਬਗੈਰ ਹੈ, ਅਸਾਬ ਕਿਤਾਬ ਚ ਨਹੀਂ ਆਉਂਦਾ, ਸਰਬ ਜੀਆਂ ਸਿਰ ਲੇਖਤ ਰਾਹੂ, ਬਿਨ ਲੇਖੇ ਨਹੀਂ ਕੋਈ ਜੀ, ਆਪ ਅਲੇਖ ਕੁਦਰਤ ਕਰ ਵੇਖ ਹੈ, ਆਪ ਉਹ ਲੇਖੇ ਤੋਂ ਰਹਿਤ ਹੈ।
ਕਿਉਂ ਕਥੀਐ ਵਰਨਾ ਚਿਹਨਾ ਬਾਹਰ,
ਲੇਖੇ ਬਾਜ
ਅਲਖ,
ਉਹ ਲੇਖੇ ਅਸਾਬ ਕਿਤਾਬ ਤੋਂ ਬਗੈਰ ਹੈ, ਤੇ ਅਲਖ ਲਖਣ ਅਸ਼ੁੱਧ ਮਨ ਕਰਕੇ ਗੁਰਾਂ ਤੋਂ ਬਿਨਾਂ ਲਿਖਿਆ ਨਹੀਂ ਜਾਂਦਾ।
ਕਿਉਂ ਕਥੀਐ ਕਿਉਂ ਆਖੀਐ,
ਕਿਸ ਪ੍ਰਕਾਰ ਕਸਮ ਕਰੀਏ ਉਸ ਦਾ, ਤੇ ਕਿਸ ਪ੍ਰਕਾਰ ਆਖਣ ਵਾਲੇ ਹੋ ਕੇ ਕਾਤੇ ਬਣ ਕੇ ਕਿਉਂ ਕਿਵੇਂ ਕਿਵੇਂ ਉਸ ਰੂਪ ਦਾ ਕਸਮ ਵਾਲੇ ਹੋ ਕੇ ਅਖਿਆਣਾ ਦੁਆਰਾ ਕਸਮ ਕਰੀਏ, ਕਸਮ ਨਹੀਂ ਕੀਤਾ ਜਾਂਦਾ ਉਸ ਰੂਪ।
ਜਾਪੈ
ਕਿਉਂ ਕਥੀਐ ਕਿਉਂ ਆਖੀਐ, ਆਖੀਏ ਅਖਿਆਣਾ ਸ਼ਾਸਤਰਾਂ ਦੁਆਰਾ ਕਿਸ ਪ੍ਰਕਾਰ ਆਖੀਏ ਤੇ ਕਿਵੇਂ ਵਗਤੇ ਹੋ ਕੇ ਕਥਨ ਕਰੀਏ, ਸਰੂਪ ਲੱਖਣਾ ਦੇ ਤਾਂ ਹੀ, ਤਤਾਸੀ ਲੱਖਣਾ ਦੇ ਤਾਂ ਹੀ, ਕਿਵੇਂ ਕਹਿ ਦਈਏ ਅਗਿਆਨੀਆਂ ਦੇ ਤਾਂ ਹੀ।
ਜਾਪੈ ਸੱਚੋ ਸੱਚ,
ਉਦੋਂ ਜਿਹੜਾ ਸੱਚੇ ਨਾਮ ਨੂੰ ਜਪਦਾ ਹੈ ਉਹ ਜਾਣ ਲੈਂਦਾ ਕਿ ਸੱਚਾ ਹੀ ਸੱਚਾ ਹੈ, ਆਪ ਹੀ ਨਿਰਗੁਣ ਸਰੂਪ ਹੈ, ਆਪ ਹੀ ਸਰਗੁਣ ਸਰੂਪ ਹੈ। ਜਿਹੜਾ ਸੱਚੇ ਦਾ ਸਰਵਣ ਕਰੇ, ਫਿਰ ਸੱਚੇ ਦਾ ਮੰਨਣ ਕਰੇ, ਫਿਰ ਸੱਚੇ ਦਾ ਜਾਪ ਕਰੇ, ਉਹ ਜਾਣ ਲੈਂਦਾ ਉਹ ਸੱਚ ਸਰੂਪ ਹੀ ਹੋ ਕੇ ਉਲਟ ਕੇ ਉਸ ਰੂਪ ਨੂੰ ਜਾਣ ਲੈਂਦਾ ਹੈ।
ਕਰਨਾ ਕਥਨਾ ਕਾਰ ਸਭ,
ਇਹ ਜਿਹੜਾ ਕਰਨਾ ਸਾਰਾ ਸੰਸਾਰ ਹੈ, ਇਹਦਾ ਜਿਹੜਾ ਕਥਨ ਕਰਨਾ ਹੈ ਸੰਸਾਰ ਦਾ, ਇਹਨਾਂ ਦੀ ਜਿਹੜੀ ਕਾਰ ਹੈ ਸਾਰੇ ਜੀਆਂ ਦੀ,
ਨਾਨਕ ਆਪ ਅਕਥ,
ਉਹ ਪਰਮੇਸ਼ੁਰ ਕਰਨਾ ਸੰਸਾਰ ਦੇ ਜਿਹੜੇ ਕਾਰਾਂ ਹਨ, ਸਾਰੀਆਂ ਕੰਮ ਹਨ, ਜਿਹੜੇ ਉੱਤਮ ਮੱਧਮ ਕਨਿਸ਼ਠਾ ਦੇ ਕਰਮ ਹਨਗੇ, ਕਥਨਾ
ਕਰਨਾ ਕਥਨਾ ਕਾਰ ਸਭ,
ਕਰਨਾ ਹੈ ਜੋ ਵਰਤਮਾਨ ਸਮੇਂ ਚ, ਤੇ ਕਾਰ ਜੋ ਪਿੱਛੇ ਭੂਤ ਕਾਲ ਚ ਕੀਤੀ ਹੈ, ਜੋ ਅੱਗੇ ਨੂੰ ਭਵਿੱਖ ਕਾਲ ਨੂੰ ਕਰਨੀ ਹੈ।
ਨਾਨਕ ਆਪ ਅਕਥ,
ਉਹ ਪਰਮੇਸ਼ਰ ਨੂੰ ਬਥੇਰੇ ਲੋਕ ਕਥਨ ਕਰਨ ਵਾਲੇ ਪਿੱਛੇ ਸੀ, ਹੁਣ ਕਥਨ ਕਰਦੇ ਆ, ਅੱਗੇ ਨੂੰ ਕਥਨ ਕਰਨਗੇ, ਆਪ ਉਹ ਕਥਨ ਤੋਂ ਰਹਿਤ ਹੈ, ਸ਼ਕਤੀ ਵਿਰਤੀ ਕਰਕੇ ਕਰਨਾ ਸੰਸਾਰ ਦੇ ਪਾਸੋਂ, ਕਾਰਾਂ ਦੇ ਕਰਨੇ ਕਰਕੇ, ਨਾਨਾ ਦੇਵਤਿਆਂ ਦੀ ਉਪਾਸ਼ਨਾ ਕਰਨੇ ਕਰਕੇ ਉਸ ਰੂਪ ਦਾ ਕਸਮ ਨਹੀਂ ਕੀਤਾ ਜਾਂਦਾ, ਅਕਥ ਸਰੂਪ ਹੈ।
ਅਕਥ ਕੀ ਕਥਾ ਸੁਣੇ,
ਮਹਾਰਾਜ ਅਕਥ ਸਰੂਪ ਦੀ ਤੁਸੀਂ ਕਥਾ ਦੱਸੋ, ਤਾਂ ਮਹਾਰਾਜ ਕਹਿੰਦੇ ਹੇ ਪ੍ਰੇਮੀਓ ਸੁਣੋ, ਅਕਥ ਸਰੂਪ ਦੀ ਕਥਾ ਅਸੀਂ ਤੁਹਾਡੇ ਤਾਂ ਹੀ ਸੁਣਾਉਂਦੇ ਹਾਂ।
ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ,
ਇਹ ਰਿੱਧੀਆਂ ਜਿਹੜੀਆਂ ਅੰਨ ਦੀ ਅਤੋੜਤਾ ਹੋਣੀ ਹੈ, ਵਿਵੇਕ ਵਾਲੀ ਜਿਹੜੀ ਬੁੱਧੀ ਹੋਣੀ ਹੈ, ਸ਼ੁੱਧ ਅੰਤਕਰਨ ਦੀ ਨਿਰਵਿਕਾਰ ਜੀਵਨ ਰੂਪ ਸ਼ੁੱਧੀ ਜਿਹੜੀ ਹੋਣੀ ਹੈ, ਸ਼ੁੱਧ ਗਿਆਤ ਹੋਣੀ ਹੈ, ਸਿੱਧ
ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ।
ਰਿਧੀਆਂ ਅਨਰੀਏ ਤੋੜਤਾ ਹੋਣੀ ਅਤੇ ਬੁੱਧੀ ਆਤਮ ਵਿਸ਼ੈਣੀ ਹੋਣੀ ਤੇ ਸਿੱਧੀ ਮੁਕਤੀ ਪ੍ਰਾਪਤ ਹੋਣੀ ਜਾਂ 18 ਸਿੱਧੀਆਂ ਪ੍ਰਾਪਤ ਹੋਣੀਆਂ।
ਗਿਆਨ
ਅਤੇ ਗਿਆਨ ਪਰੋਖ ਅਪਰੋਖ ਗਿਆਨ ਹੋਣਾ
ਸਦਾ ਸੁਖ ਹੋਏ।
ਇਹ ਸਾਰੇ ਗੁਣ ਉਸ ਦੀ ਇਕੱਠ ਕਥਾ ਦੇ ਸਮਝਣੇ ਕਰਕੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਮਹੱਲਾ ਪਹਿਲਾ ਅਜਰ ਜਰੈ ਤਾ ਨੌ ਕੁਲ ਬੰਧ।
ਮਹਾਰਾਜ ਸਾਹਿਬ ਕਹਿੰਦੇ ਲਓ ਭਾਈ ਤੁਹਾਨੂੰ ਸੁਣਾਉਂਦੇ ਆ ਉਸ ਦੀ ਕਥਾ ਇਸ ਤਰ੍ਹਾਂ ਦੀ ਹੈ। ਅਜਰ ਜਰੈ ਤਾ ਨੌ ਕੁਲ ਬੰਧ। ਅਜਾਰਾ ਕਾਮ ਕਰੋ ਲੋ ਮੋਹ ਹੰਕਾਰ ਜਰੇ ਨਹੀਂ ਜਾਂਦੇ ਕਿਸੇ ਤੋਂ, ਜਦੋਂ ਆ ਜਾਂਦੇ ਸਾਰਿਆਂ ਨੂੰ ਖਰਾਬ ਕਰ ਦਿੰਦੇ ਹੈ। ਇਹਨਾਂ ਨੂੰ ਜਿਹੜਾ ਜਰ ਕੇ ਰੱਖੇ ਰੋਕ ਕੇ ਰੱਖੇ ਤੇ ਨੌ ਕੁਲ ਨੌ ਗੋਲਕਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਵਿਸ਼ਿਆਂ ਵੱਲੋਂ ਬੰਨ ਲਵੇ। ਸਤ ਸੰਤੋਖ ਦਿਆ ਧਰਮਾਂ ਦੇ ਗੁਣਾਂ ਦੇ ਬੰਨ ਪਾ ਕੇ, ਸਮਦਮ ਸਾਧਨਾ ਦੇ ਬੰਨ ਪਾ ਕੇ ਜਿਹੜਾ ਨੂੰ ਰੋਕ ਲਵੇ। ਅਜਰ ਜਿਹੜੇ ਕਾਮ ਸਵਾਸ ਹੈ ਜਰੇ ਨਹੀਂ ਜਾਂਦੇ, ਇਹਨਾਂ ਨੂੰ ਯੋਗਾ ਅਭਿਆਸ ਕਰਕੇ ਦਸਵੇਂ ਦੁਆਰ ਚ ਜਰੇ ਨੌ ਗੋਲਕਾਂ ਦੇ ਵਿਸ਼ਿਆਂ ਵੱਲੋਂ ਬੰਨ ਲਵੇ, ਰੋਕਣਾ ਕਰੇ।
ਪੂਜੈ ਪ੍ਰਾਣ ਹੋਵੇ ਥਿਰ ਕੰਧ।
ਤੇ ਪ੍ਰਾਣਾਂ ਦੀ ਪੂਜਾ ਕਰੇ, ਸਾਰੇ ਸਵਾਸ ਸਵਾਸ ਮਹਾਰਾਜ ਦਾ ਜਾਪ ਕਰੇ, ਫਿਰ ਭਾਈ ਇਹ ਸਰੀਰਾਂ ਵੱਲੋਂ ਇਸਤਤ ਹੋ ਜਾਂਦਾ। ਸਰੀਰ ਵਿੱਚ ਰਹਿੰਦਾ ਹੀ ਅਚਲ ਹੋ ਸਕਦਾ ਹੈ। ਇਸ ਪ੍ਰਕਾਰ ਜਿਵੇਂ ਰੋਕਣਾ ਹੋਵੇ, ਜਿਸ ਨੇ ਪਰਮੇਸ਼ਰ ਦੀ ਸਮਝ ਪਾਉਣੀ ਹੋਵੇ ਉਹਨੂੰ ਉਹ ਸਮਝ ਪੈਂਦੀ ਹੈ। ਅਜਰ ਜਰਾ ਜਿਹੜਾ ਅਜਰ ਥੋੜਾ ਜਿਹਾ ਜੋ ਆਨੰਦ ਆਉਂਦਾ ਹੈ ਆਦਮੀ ਤੋਂ ਜਰਿਆ ਨਹੀਂ ਜਾਂਦਾ, ਦੱਸਣ ਲੱਗ ਜਾਂਦਾ ਮੈਨੂੰ ਇੰਨਾ ਆਨੰਦ ਆਇਆ, ਮੈਨੂੰ ਇੰਨਾ ਸੁਖ ਆਇਆ, ਮੈਨੂੰ ਇੰਨਾ ਪ੍ਰਕਾਸ਼ ਆਇਆ ਹੈ, ਇਹਨੂੰ ਜਰ ਕੇ ਰੱਖਣਾ ਚਾਹੀਦਾ। ਜਿਹੜਾ ਹਵਾੜ ਅੰਦਰੋਂ ਕੱਢ ਦੇਵੇ ਉਹਨੂੰ ਆਨੰਦ ਆਉਣੋਂ ਹਟ ਜਾਂਦਾ ਹੈ, ਉਹਦਾ ਮਨ ਜਿਹੜਾ ਹੈ ਉਹ ਟਿਕਾ ਨਹੀਂ ਪਕੜਦਾ, ਸੋਭਾ ਦੀ ਉਹਨੂੰ ਆਦਤ ਪੈ ਜਾਂਦੀ ਹੈ ਮੇਰੇ ਲੋਕ ਵਡਿਆਈ ਕਰਨ। ਇਸ ਕਰਕੇ ਜਿਹੜੀ ਅਜਰ ਸ਼ਕਤੀ ਹੈ ਆਤਮ ਆਨੰਦ ਦਾ ਪ੍ਰਕਾਸ਼ ਹੋਣਾ, ਥੋੜਾ ਵਾ ਚਿੱਤ ਦੇ ਵਿੱਚ ਰਸ ਆਉਣਾ, ਟਿਕ ਜਾਣਾ ਚਿੱਤ ਨੇ ਤੇ ਮਨ ਦੇ ਅੰਦਰ ਪ੍ਰਕਾਸ਼ ਹੋਣਾ, ਇਹ ਅਜਰ ਅਵਸਥਾ ਨੂੰ ਜਰ ਕੇ ਰੱਖੇ। ਤੇ ਨੌ ਕੁਲ ਗੋਲਕਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਵਿਸ਼ਿਆਂ ਵੱਲੋਂ ਬੰਨ ਕੇ ਰੋਕ ਕੇ ਰੱਖੇ।
ਪੂਜੈ ਪ੍ਰਾਣ ਹੋਵੇ ਥਿਰ ਕੰਧ।
ਅਤੇ ਪ੍ਰਾਣ ਜਿੰਨੇ ਸਾਰੇ ਸਵਾਸਾਂ ਨਾਲ ਭਜਨ ਕਰੇ, ਇਹ ਮਹਾਰਾਜ ਦੀ ਪੂਜਾ ਕਰੇ, ਕੋਈ ਸਾਹ ਖਾਲੀ ਨਾ ਜਾਣ ਦੇਵੇ। ਇਸ ਪ੍ਰਕਾਰ ਪੂਜਾ ਕਰੇ, ਪ੍ਰਾਣ ਆਪਣੇ ਅਰਪੇ ਮਹਾਰਾਜ ਦੇ ਤਾਈ, ਪ੍ਰਾਣਾਂ ਦੇ ਨਾਲ ਚਿੰਤਨ ਕਰੇ ਪਰਮੇਸ਼ਰ ਨੂੰ ਜਿੰਨੇ ਸਵਾਸ ਵਗਦੇ ਆ। ਫਿਰ ਆਦਮੀ ਦੇਹ ਦੇ ਚ ਰਹਿੰਦਾ ਇਸਤ ਹੋ ਸਕਦਾ, ਫਿਰ ਉਸ ਪਰਮੇਸ਼ਰ ਦੀ ਪ੍ਰਾਪਤੀ ਇਹਨੂੰ ਹੋ ਜਾਂਦੀ ਹੈ। ਹੋਵੇ ਥਿਰ ਕੰਧ, ਕੰਧ ਸਰੀਰਾਂ ਚ ਪੈਣ ਤੋਂ ਵੀ ਥਿਰ ਉਸਤ ਹੋ ਜਾਂਦਾ, ਮੁੜ ਕੇ ਦੇਹਾਂ ਚ ਨਹੀਂ ਪੈਂਦਾ। ਥਿਰ ਰਹਿਣ ਵਾਲਾ ਕੰਧ ਸਰੀਰ ਕੌਣਾ ਅਖੰਡ ਚੇਤਨ ਦੇ ਉਸ ਵਿੱਚ ਇਸਤ ਹੋ ਜਾਂਦਾ ਹੈ।
ਕਹਾਂ ਤੇ ਆਇਆ ਕਹਾਂ ਇਹੋ ਜਾਣ,
ਫਿਰ ਕਿੱਥੋਂ ਜੀਵ ਆਇਆ ਤੇ ਕਿੱਥੇ ਇਸ ਨੂੰ ਜਾਣਾ ਹੈ, ਨਾ ਇੱਕ ਤੋਂ ਆਇਆ ਨਾ ਕਿਤੇ ਜਾਣਾ, ਮੁਕਤ ਹੋ ਜਾਂਦਾ।
ਜੀਵਤ ਮਰਦ ਰਹਿ ਪਰਵਾਨ,
ਇਹੋ ਜੀਵ ਭਾਵ ਤੋਂ ਮਰ ਕੇ ਪ੍ਰਵਾਨਿਕ ਹੋ ਕੇ ਵਾਹਿਗੁਰੂ ਚ ਭੇਦ ਹੋ ਕੇ ਰਹਿੰਦਾ, ਨਾ ਇਹ ਆਵਣ ਜਾਣ ਰਹੇ ਪਾਏ ਵਿਸਰਾਮ, ਇਹ ਨਾ ਕੁਛ ਜਨਮੈ ਨਾ ਕੁਛ ਮਰੈ, ਆਪਣ ਚਲਤ ਆਪ ਹੀ ਕਰੈ, ਫਿਰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਕਿੱਥੋਂ ਇਹ ਨਾਉਣਾ ਸੀ ਕਿੱਥੇ ਜਾਣਾ ਸੀ, ਉਹ ਜੋਤ ਵਿੱਚ ਆਇਆ ਹੈ, ਕਿੱਥੋਂ ਉਪਜੇ ਕਹਿ ਰਹੇ ਕਹਿ ਸਮਾਵੈ, ਪਰਮੇਸ਼ੁਰ ਚ ਪੈਦਾ ਹੋਇਆ, ਉਹਦੇ ਚ ਇਸਤ ਰਹਿੰਦਾ, ਉਹਦੇ ਚ ਲੀਨ ਹੁੰਦਾ, ਇਸ ਪ੍ਰਕਾਰ ਉਸ ਚ ਮਿਲ ਜਾਂਦਾ ਹੈ।
ਜੀਵਤ ਮਰਤ ਰਹਿ ਪਰਵਾ,
ਜਿਹੜਾ ਜੀਵਤ ਭਾਵ ਤੋਂ ਮਰੇ ਉਹ ਪ੍ਰਮਾਣਿਕ ਹੋ ਕੇ ਮਹਾਰਾਜ ਦੇ ਸਰੂਪ ਚ ਰਹਿੰਦਾ ਹੈ।
ਹੁਕਮੈ ਬੂਝੈ ਤਤ ਪਛਾਣ,
ਜੇ ਕਰਕੇ ਭਾਈ ਮਹਾਰਾਜ ਦਾ ਹੁਕਮ ਹੈ ਉਸਦੇ ਸਰੂਪ ਦੀ ਪਛਾਣ ਗੁਰਾਂ ਦੁਆਰਾ ਬੁੱਝੇ ਪੁੱਛੇ ਤੇ ਤਤ ਸਰੂਪ ਨੂੰ ਪਛਾਣ ਲਵੇ।
ਇਹੋ ਪ੍ਰਸਾਦ ਗੁਰੂ ਤੇ ਜਾ,
ਜਿਹੜੀ ਦਾਤ ਨਾ ਬ੍ਰਹਮ ਗਿਆਨ ਦੀ ਉਸ ਪਰਮੇਸ਼ਰ ਦੀ ਪ੍ਰਾਪਤੀ ਦੀ ਅਕਥ ਦੀ ਇਹ ਕਥਾ ਤੁਹਾਨੂੰ ਦੱਸਦੇ, ਇਹ ਗੁਰਾਂ ਦੀ ਕਿਰਪਾ ਕਰਕੇ ਜਾਣ ਸਕਦਾ, ਸਤਿਗੁਰਾਂ ਦੀ ਕਿਰਪਾ ਬਿਨਾਂ ਸਮਝ ਨਹੀਂ ਪੈਂਦੀ ਕਿਸੇ ਪੁਰਖ ਨੂੰ।
ਹੁੰਦਾ ਫੜੀਅਗ ਨਾਨਕ ਜਾਣ,
ਜਿਹੜਾ ਹੋਂਦ ਰੱਖਦਾ ਨਾ ਹਉਮੈ ਦੀ ਕਿ ਮੈਂ ਕੁਝ, ਉਹ ਹਉਮੈ ਹਉਮੈ ਦੀ ਹੋਂਦ ਵਾਲਾ ਫੜਿਆ ਜਾਵੇਗਾ ਦਰਗਾਹ ਵਿੱਚ, ਇਹ ਜਾਣ ਲਓ ਗੁਰੂ ਸਾਹਿਬ ਜੀ ਕਹਿੰਦੇ ਨੇ, ਅੱਗੇ ਉਹ ਪਕੜਿਆ ਜਾਵੇਗਾ ਹਉਮੈ ਦੀ ਹੋਂਦ ਵਾਲਾ। ਇੱਥੇ ਵੀ ਵਿਕਾਰ ਨੂੰ ਪਕੜਦੇ ਹੈ, ਪਰ ਲੋਕ ਚ ਵੀ ਉਹ ਹੁੰਦੀ ਹਉਮੈ ਦੀ ਹੋਂਦ ਵਾਲਾ ਦੀ ਪਕੜ ਹੋਵੇਗੀ, ਉਹਨੂੰ ਡੰਡ ਮਿਲੇਗਾ ਹਉਮੈ ਕਰਨ ਵਾਲੇ ਨੂੰ।
ਨਾ ਹਉ ਨਾ ਮੈਂ ਜੂਨੀ ਪਾ,
ਤੁਸੀਂ ਨੀ ਮਹਾਰਾਜ ਹਉਮੈ ਕਰਦੇ, ਪ੍ਰਸ਼ਨ ਕੀਤਾ ਮਹਾਰਾਜ ਕਹਿੰਦੇ ਨਾ ਤਾਂ ਭਾਈ ਅਸੀਂ ਆਪ ਹਾਂ ਕੁਛ, ਤੇ ਨਾ ਪਿੱਛੇ ਸੀ ਨਾ ਹੁਣ ਹੈ ਤੇ ਨਾ ਅੱਗੇ ਨੂੰ ਕੁਛ ਹੋਵਾਂਗੇ ਤੇ ਨਾ ਜੂਨਾ ਚ ਪੈਣਾ ਹੈ। ਇਸ ਪ੍ਰਕਾਰ ਦਾ ਆਪਣੇ ਆਪ ਦਾ ਨਿਸ਼ਚਾ ਕਰੋ, ਨਾ ਹਾਂ ਨਾ ਸਾਨੂੰ ਸਥੂਲ ਦੇਹ ਦੀ ਹੰਗਤਾ ਹੈ, ਨਾ ਹਉਮੈ ਸੂਖਮ ਦੇਹ ਦੀ ਹੈ ਤੇ ਨਾ ਸਾਨੂੰ ਕਾਰਨ ਦੇਹ ਦਾ ਮਾਨ ਹੈ ਤੇ ਨਾ ਜੂਨਾ ਚ ਪੈਣਾ ਹੈ। ਇਹੋ ਜੀ ਦੇ ਅੰਦਰ ਨਾ ਹੋਵੇ ਨਾ ਮੈਂ ਉਹ ਨਹੀਂ ਜੂਨਾ ਚ ਫਿਰ ਪਾਇਆ ਜਾਵੇਗਾ, ਉਹ ਮੁਕਤ ਹੋ ਜਾਏਗਾ।
ਪੌੜੀ ਪੜੀਏ ਨਾਮ ਸਾਲਾ,
ਵਿਦਿਆ ਕਿਹੜੀ ਪੜ੍ਹਨੀ ਚਾਹੀਦੀ ਹੈ? ਮਹਾਰਾਜ ਕਹਿੰਦੇ ਪੜ੍ਹਨਾ ਕਰੋ ਇਸ ਪੜ੍ਹਾਈ ਦਾ ਜੋ ਪਰਮੇਸ਼ਰ ਦੇ ਨਾਮ ਦੀ ਸਿਫਤ ਸਲਾਹ ਕੀਰਤਨ ਭਗਤੀ ਕਰਨੀ ਹੈ।
ਹੋਰ ਬੁੱਧੀ ਮਿੱਥਿਆ,
ਜਿਹੜੀਆਂ ਹੋਰ ਬੁੱਧੀਆਂ ਬੁੱਧੀਆਂ ਹਨ ਉਹ ਮਿੱਥਿਆ ਪਦਾਰਥਾਂ ਚ ਲਾਉਣ ਵਾਲੀਆਂ ਹਨ, ਝੂਠੀਆਂ ਹਨ।
ਬਿਨ ਸੱਚੇ ਵਾਪਾਰ,
ਬਿਨਾਂ ਸੱਚੇ ਪਾਤਸ਼ਾਹ ਦੇ ਨਾਮ ਦਾ ਜਪਣ ਜਪਾਉਣ ਵਪਾਰ ਤੋਂ ਬਿਨਾਂ
ਜਨਮ ਵਿਰਥਿਆ,
ਇਹ ਜਨਮ ਜੀਆਂ ਦਾ ਵਿਅਰਥ ਹੀ ਚੱਲਿਆ ਜਾ ਰਿਹਾ ਹੈ।
ਅੰਤ ਨਾ ਪਾਰਾਵਾ,
ਉਸ ਪਰਮੇਸ਼ਰ ਦਾ ਅੰਤ ਔਰ ਆਰ ਪਾਰ ਨੀ ਕਿਸੇ ਦੇ ਪਾਸੋਂ ਪਾਇਆ ਜਾਂਦਾ,
ਨਾ ਕਿਨਹੀਂ ਪਾਇਆ,
ਨਾ ਕਿਸੇ ਨੂੰ ਪਿੱਛੇ ਪਾਇਆ, ਨਾ ਹੁਣ ਕਿਸੇ ਤੋਂ ਪਾਇਆ ਜਾਂਦਾ ਹੈ, ਨਾ ਅੱਗੇ ਨੂੰ ਕੋਈ ਪਾ ਸਕੇਗਾ ਲੋਕ ਪ੍ਰਲੋਕ ਕਰਕੇ।
ਸਭ ਜਗ ਗਰਭ ਗੁਵਾਰ,
ਇਹ ਸਾਰਾ ਜਗਤ ਜਿਹੜਾ ਹੈ ਹੰਕਾਰ ਦੇ ਗੁਵਾਰ ਹਨੇਰੇ ਚ ਪਿਆ ਹੋਇਆ ਹੈ, ਇਹ ਹੰਕਾਰ ਦੇ ਹਨੇਰੇ ਵਿੱਚ ਅੰਨਾ ਹੋਇਆ ਤੁਰਿਆ ਫਿਰਦਾ, ਇਹਨੂੰ ਪਤਾ ਨੀ ਹੈ।
ਤਿੰਨ ਸੱਚ ਨਾ ਪਾਇਆ,
ਉਹ ਜਿਹੜੇ ਹੰਕਾਰ ਦੇ ਹਨੇਰੇ ਚ ਵੜੇ ਹੋਏ ਹੈ ਉਹਨਾਂ ਨੂੰ ਸੱਚਾ ਪਰਮੇਸ਼ੁਰ ਪਾਇਆ ਚੰਗਾ ਹੀ ਨੀ ਲੱਗਾ ਭਾਈ, ਉਹ ਸੱਚ ਹੀ ਜੁੜਦੇ ਹੀ ਨੀ ਹਨ, ਕੂੜ ਚ ਹੀ ਲੱਗੇ ਰਹਿੰਦੇ ਹਨ।
ਚੱਲੇ ਨਾਮ ਵਿਸਾਰ,
ਜਿਹੜੇ ਪੁਰਖ ਮਹਾਰਾਜ ਦੇ ਨਾਮ ਨੂੰ ਵਿਸਾਰ ਕੇ ਇਹ ਦੁਨੀਆਂ ਤੋਂ ਚੱਲੇ ਆ ਉਮਰ ਆਪਦੀ ਪੂਰੀ ਕਰਕੇ,
ਤਾਵਣ ਤੱਤਿਆ,
ਉਹ ਤੱਤੀਆਂ ਤੌਣੀਆਂ ਜਿਵੇਂ ਪਾਣੀ ਦੀ ਤੱਤੀ ਤੌਣੀ ਕਰਕੇ ਘਾਣੀ ਚ ਪਾਈ ਜਾਂਦੀ ਹੈ ਤੇਲ ਕੱਢਣ ਵੇਲੇ, ਤੇ ਉਹ ਫਿਰ ਛੇਤੀ ਤੇਲ ਨਿਕਲ ਆਉਂਦਾ ਕੋਹਲੂ ਦੇ ਵਿੱਚੋਂ, ਇਸੇ ਪ੍ਰਕਾਰ
ਚੱਲੇ ਨਾਮ ਵਿਸਾਰ,
ਜਿਹੜੇ ਮਹਾਰਾਜ ਦੇ ਨਾਮ ਨੂੰ ਭੁਲਾ ਕੇ ਚੱਲੇ ਹੈ,
ਤਾਵਣ ਤੱਤਿਆ,
ਜਿਵੇਂ ਤੱਤਾ ਪਾਣੀ ਤਾ ਕੇ ਤੌਣੀ ਪਾਈ ਜਾਂਦੀ ਹੈ ਕਹਾਣੀ ਚ, ਐ ਸਾਧ ਸੰਗਤ ਜੀ ਉਹ ਨਰਕਾਂ ਦੇ ਵਿਚ ਪਾਏ ਜਾਂਦੇ ਹੈ, ਉਹਨਾਂ ਨੂੰ ਤੌਣੀ ਤੱਤੀ ਦੀ ਨਿਆਈ ਦੁੱਖਾਂ ਦੇ ਵਿਚ ਪਾਇਆ ਜਾਂਦਾ ਹੈ, ਸੜਦੇ ਹਨ ਪੈ ਪੈ ਕੇ ਨਰਕ ਵਿਚ।
ਬਲਦੀ ਅੰਦਰ ਤੇਲ,
ਜਾਇਓ ਕਹੋ ਅੱਗ ਜਿਵੇਂ ਬਲਦੀ ਹੋਵੇ,
ਦੁਬਦਾ ਘਟਿਆ,
ਅਤੇ ਉਹਦੇ ਚ ਤੇਲ ਪਾ ਦਈਏ ਬਲਦੀ ਅੱਗ ਚ ਫੇਰ ਜ਼ਿਆਦੇ ਮਚਦੀ ਹੈ, ਇਵੇਂ ਤ੍ਰਿਸ਼ਨਾ ਦੀ ਅੱਗ ਅੰਦਰ ਬਲ ਰਹੀ ਹੈ, ਕਾਮ ਕ੍ਰੋਧ ਦੀ ਇੱਛਾ ਰੂਪ ਅੱਗ ਬਲ ਰਹੀ ਹੈ, ਦੁਬਦਾ ਵਾਲੇ ਜੀਵ ਨੂੰ ਉਸ ਨਰਕ ਦੀ ਅੱਗ ਚ ਘਟਿਆ ਪਾਇਆ ਜਾਂਦਾ ਹੈ।
ਆਇਆ
ਦੁਬਦਾ ਦੀ ਅੱਗ ਅੰਦਰ ਮਚਦੀ ਹੈ, ਤੇ ਜਿਹੜੀ ਦੁਬਦਾ ਪੂਰੀ ਕਰਨ ਵਾਸਤੇ, ਚਿੱਤਾ ਪੁਣਾ ਪੂਰਾ ਕਰਨ ਵਾਸਤੇ ਕਾਮ ਕ੍ਰੋਧ ਚ ਲੱਗ ਗਿਆ, ਇਹ ਮਚਦੀ ਅੱਗ ਦੇ ਚ ਪਾਇਆ ਗਿਆ, ਹੋਰ ਮਚਾ ਤਾ ਇਸਦੇ ਤਾਈ।
ਆਇਆ ਉੱਠੀ ਖੇਲ,
ਆਇਆ ਸੀ ਜਨਮ ਧਾਰ ਕੇ ਸਾਧ ਸੰਗਤ ਜੀ, ਉੱਠ ਕੇ ਖੇਲ ਚਲਿਆ ਗਿਆ ਪ੍ਰਲੋਕ ਨੂੰ ਉਮਰ ਭੋਗ ਕੇ,
ਫਿਰ ਉਬਤਿਆ,
ਮੁਕਤ ਨਹੀਂ ਹੋ ਸਕਿਆ ਮਨੁੱਖਾ ਜਨਮ ਪਾ ਕੇ ਵੀ, ਉਬਤਿਆ ਵੈੜ ਤਾਈਆਂ ਜੀ ਤੁਰਿਆ ਫਿਰਦਾ ਹੈ, ਆਪਦੀ ਮਨਮਤ ਵਿੱਚ ਵੈੜ ਤਾਈ ਛੱਡਦਾ ਨਹੀਂ ਹੈ।
ਨਾਨਕ ਸੱਚਾ ਮੇਲ,
ਸਤਿਗੁਰੂ ਸਾਹਿਬ ਜੀ ਕਹਿੰਦੇ ਹਨ
ਸੱਚਾ ਰਤਿਆ,
ਜਿਨ੍ਹਾਂ ਦਾ ਚਿੱਤ ਸੱਚੇ ਪਰਮੇਸ਼ਰ ਚ ਰਤਿਆ ਰੰਗਿਆ ਹੋਇਆ ਹੈ, ਉਹਨਾਂ ਦਾ ਸੱਚੇ ਪਾਤਸ਼ਾਹ ਨਾਲ ਮਿਲਾਪ ਹੁੰਦਾ ਹੈ, ਉਹ ਜੰਮਣ ਮਰਨ ਤੋਂ ਰਹਿਤ ਹੁੰਦੇ ਹਨ।
ਸਲੋਕ ਮਹੱਲਾ ਪਹਿਲਾ, ਪਹਿਲਾ ਮਾਸੋ ਨਿਮਿਆ।
ਸਾਧ ਸੰਗਤ ਜੀ ਇਹ ਸਲੋਕ ਨੂੰ ਦੇਰ ਲੱਗੇਗੀ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਕੁਰੂਕਸ਼ੇਤਰ ਤੇ ਗਏ ਹੈ ਉਸ ਵੇਲੇ ਸਲੋਕ ਉਚਾਰਿਆ ਹੈ, ਇਹ ਸਵੇਰੇ ਕਰਾਂਗੇ, ਹੁਣ ਕੀਰਤਨ ਸੁਣ ਲਈਏ, 20 ਮਿੰਟ ਹੀ ਰਹਿੰਦੇ ਹਨ।
ਆਇਆ ਉੱਠੀ ਖੇਲ, ਫਿਰ ਉਬਤਿਆ, ਨਾਨਕ ਸੱਚੈ ਮੇਲ
ਸੱਚੈ ਰਤਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।